ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦ ਦਾ ਨਿੱਘਾ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਗੁਰਮੁਖ ਪਿਆਰੇ ਬਾਊ ਜੀ ਦੁਆਰਾ ਲਿਖੀਆਂ ਗੁਰਬਾਣੀ ਵਿਚਾਰ ਦੀ ਲੜੀ ਵਿੱਚੋਂ ਆਓ ਗੁਰਬਾਣੀ ਵਿਚਾਰ ਸਰਵਣ ਕਰਦੇ ਹਾਂ ਜੀ। ਵਿਸ਼ਾ ਹੈ ਹੁਕਮ ਭਾਗ 8। ਹਉਮੈ ਵੇਲੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਹੀ ਹਨ। ਸਾਡੇ ਹਉਮੈ ਵੇਲੇ ਮਨ ਨੂੰ ਮਾਰਨਾ ਜਾਂ ਬਦਲਣਾ ਸੌਖਾ ਨਹੀਂ ਹੈ। ਸਾਡੇ ਮਨ ਦੀ ਮੌਜੂਦਾ ਰੰਗਤ ਕਈ ਜਨਮਾਂ ਦੇ ਖਿਆਲਾਂ ਅਤੇ ਕਰਮਾਂ ਦਾ ਨਿਚੋੜ ਜਾਂ ਹਵਾੜ ਅਸੈਂਸ ਹੈ। ਇਸ ਲਈ ਇਸ ਰੰਗਤ ਨੂੰ ਬਦਲਣ ਲਈ ਅਤਿਅੰਤ ਉੱਦਮ, ਅਤਿਅੰਤ ਦ੍ਰਿੜਤਾ ਅਤੇ ਸਮੇਂ ਦੀ ਲੋੜ ਹੈ। ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਖਿਆਲਾਂ ਜਾਂ ਰੰਗਤ ਦੀ ਕਰਮਾਂ ਦੀ ਰੰਗਤ ਹੌਂਤਾਰੀ ਹੈ। ਸਾਡੇ ਮਨ ਦੀ ਹਉਮੈ ਦੀ ਭਾਵਨਾ ਜਾਂ ਰੰਗਤ ਬਦਲਣੀ ਜ਼ਰੂਰੀ ਹੈ। ਨਿਰੇ ਪੁਰੇ ਦਿਮਾਗੀ ਗਿਆਨ, ਦਿਮਾਗੀ ਸਿਆਣਪਾਂ, ਉਕਤੀਆਂ, ਜੁਗਤੀਆਂ, ਫਿਲਾਸਫੀਆਂ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਵਿੱਚ ਵੀ ਹਉਮੈ ਦੀ ਅੰਸ਼ ਹੈ। ਇਸ ਲਈ ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ, ਦੈਵੀ ਸੰਗਤ ਕਰਨੀ ਅਤਿ ਜ਼ਰੂਰੀ ਹੈ। ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ, ਸੋਹਣੀ, ਦੈਵੀ ਆਤਮਕ ਭਾਵਨਾ ਵਾਲੀ ਜਿਉਂਦੀ ਜਾਗਦੀ ਸੰਗਤ ਦੀ ਪਿਉਂਦ ਚੜ੍ਹਦੀ ਜਾਏਗੀ, ਸਾਡੇ ਮਨ ਦੀ ਮੈਲ ਘਟਦੀ ਜਾਏਗੀ। ਸਾਡਾ ਮਨ ਉਚੇਰੇ ਆਤਮਕ ਗੁਣ ਗ੍ਰਹਿਣ ਕਰਦਾ ਹੋਇਆ ਨਿਰਮਲ ਹੁੰਦਾ ਜਾਏਗਾ ਅਤੇ ਸਾਡੀ ਵਿਵੇਕ ਬੁੱਧੀ ਉਗੜਦੀ ਜਾਏਗੀ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਇਸ ਤਰ੍ਹਾਂ ਆਤਮਕ ਪਿਉਣ ਦੁਆਰਾ ਹੀ ਅਨੁਭਵ ਪ੍ਰਕਾਸ਼ ਹੋ ਸਕਦਾ ਹੈ, ਜਿਸ ਨਾਲ ਆਪਣੇ ਭਾਣੇ ਅਤੇ ਇਲਾਹੀ ਭਾਣੇ ਦਾ ਨਿਰਣਾ ਹੋ ਸਕਦਾ ਹੈ। ਇਸ ਅਨੁਭਵੀ ਨਿਰਣੇ ਨੂੰ ਹੀ ਗੁਰਬਾਣੀ ਵਿੱਚ ਬੁੱਝਣਾ, ਸੀਝਣਾ, ਪਹਿਚਾਨਣਾ ਕਿਹਾ ਗਿਆ ਹੈ। ਇਸ ਅਨੁਭਵੀ ਆਤਮਕ ਨਿਰਣੇ ਤੋਂ ਬਗੈਰ ਸਾਡਾ ਮਨ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੇ ਹੀ ਭਾਣੇ ਵਿੱਚ ਚੱਲਦਾ ਰਹੇਗਾ ਅਤੇ ਇਲਾਹੀ ਹੁਕਮ ਦੀਆਂ ਬਰਕਤਾਂ ਅਤੇ ਆਤਮਕ ਵਿਰਾਸਤ ਤੋਂ ਵਾਂਝਾ ਜਾਏਗਾ। ਜਬ ਲਗ ਹੁਕਮ ਨ ਬੂਝਤਾ, ਤਬ ਹੀ ਲਓ ਦੁਖੀਆ। ਮਨ ਨੂੰ ਆਤਮਕ ਪਿਉਂਦ ਚਾੜਨ ਲਈ ਪਹਿਲਾ ਨਾਮ ਅਭਿਆਸ ਕਮਾਈ, ਅੰਤਰਮੁਖੀ ਸਿਮਰਨ, ਦੂਸਰਾ ਬਖਸ਼ਿਆਂ ਹੋਇਆਂ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਅਥਵਾ ਸਾਧ ਸੰਗਤ, ਅਤੇ ਤੀਸਰਾ ਗੁਰਪ੍ਰਸਾਦ ਦੀ ਲੋੜ ਹੈ। ਹਾਂਜੀ, ਮਨ ਨੂੰ ਆਤਮਕ ਪਿਉਂਦ ਚਾੜਨ ਲਈ ਨਾਮ ਅਭਿਆਸ ਕਮਾਈ, ਅੰਤਰਮੁਖੀ ਸਿਮਰਨ, ਬਖਸ਼ਿਆਂ ਹੋਇਆਂ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਅਥਵਾ ਸਾਧ ਸੰਗਤ ਅਤੇ ਗੁਰਪ੍ਰਸਾਦ ਦੀ ਲੋੜ ਹੈ। ਸਿਆਣਪਾਂ, ਉਕਤੀਆਂ, ਜੁਗਤੀਆਂ, ਦਿਮਾਗੀ ਗਿਆਨ, ਖੁਸ਼ਕ ਸੁੱਕੀ ਫਿਲਾਸਫੀ, ਕਰਮ ਕਾਂਡ, ਹੱਠ ਧਰਮ ਅਤੇ ਤਿਆਗ ਦੇ ਫੋਕੇ ਸਾਧਨ ਕਾਰਗਰ ਨਹੀਂ ਹੁੰਦੇ, ਕਿਉਂਕਿ ਇਹਨਾਂ ਸਾਧਨਾਂ ਦੇ ਪਿੱਛੇ ਹਉਮੈ ਦੀ ਲੇਸ਼ ਹੁੰਦੀ ਹੈ। ਸਭ ਤੋਂ ਉੱਚੀ ਸੁੱਚੀ ਅਤੇ ਅਤਿਅੰਤ ਕਾਰਗਰ ਪਿਉਂਦ ਇਲਾਹੀ ਪਿਆਰ ਹੈ। ਮਨ ਰੇ ਕਿਉਂ ਛੂਟੇ ਬਿਨ ਪਿਆਰ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨ ਜਾਣੀਏ ਭਾਉ ਭਗਤ ਭਗਵਾਨ। ਸਾਚ ਕਹੋ ਸੁਨ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਸਾਧ ਸੰਗਤ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ, ਸਾਡੀ ਆਤਮਾ ਦਾ ਅਕਸ਼ ਸਾਡੇ ਮਨ ਉੱਤੇ ਪੈਂਦਾ ਹੈ, ਤਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ। ध्यान देना जी। महापुरखां दे बचना द्वारा फिर दोहरा दईए कि जदों साध संगत अते सिमरन नाल साडा मन निर्मल हुंदा है, साडी आत्मा दा अक्ष साडे मन उत्ते पैंदा है, तां साडे अंदर मैं मेरी दे प्यार दी बजाए तू तेरी दा प्यार वधदा जांदा है। इस तरह उपजी प्रीत प्रेम रस चाओ वाली रंगत नाल साड़ी होमे दा भरम भुलावा दूर हो जाता है। सानू प्रतीत होन लग पैंदा है कि कबीर ना हम किया ना करेंगे ना कर सके शरीर, क्या जानो किस हर किया, भयो कबीर कबीर मेरा किया कछु न होए, कर है राम होए है सोए। इस तरह जद साडे मन नू इलाही प्यार दी प्यौंद चढ़ जांदी है तां सानू प्रतीत हुंदा है कि इलाही हुक्म ही सारे पासे ओत पोत रव रहा भरपूर है, ते साडी निक्की जिही होमे दी मन मर्जी लई कोई थाओ नहीं। अटल अपुल अपार इलाही हुक्म दी रवानगी दे वेग विच रुड़ना या पाने विच सुर हो के चलना ही साडा फर्ज है, साडे लई लाभदायक है ते कल्याणकारी है। हां जी, साडी निक्की जी होमे दी मन मर्जी लई इत्थे कोई थाओ नहीं। अटल अपुल अपार इलाही हुक्म दी रवानगी दे वेग विच रुड़ना या पाने विच सुर हो के चलना ही साडा फर्ज है, साडे लई लाभदायक ते कल्याणकारी है। जग्यासु इस आत्मक अवस्था विच इउं प्रतीत करदा है, जो तू करै करावै स्वामी सा मसलत परवान, हम किछ नाही एको ओही, मैं नाही प्रभ सब किछ तेरा, काठ की पुत्री कहा करे बपरी, खिलावन हारो जाने जे करावे सो करना, मैं नाही कछ हो नाही कछ आहे न मोरा, मीत करे सोई हम माना, मीत के करतब कुशल समाना। इना दोहां मानसिक ते आत्मक अवस्थावां नूं इउं दर्शाया जा सकता है। हाँ जी, एक पासे मानसिक अवस्था है, दूसरे पासे आत्मक अवस्था है। त्रैगुणी माया दी इत्थे खेल है, उत्थे आत्मक पिरम खेल है। मानसिक अवस्था होमे मैं मेरी दा बोलबाला है, आत्मक अवस्था तू तेरी दी भावना है। इत्थे होमे प्रायण है, भरम भुलावा है, उत्थे आत्म प्रायण है, अनुभव प्रकाश है। हाँ जी, मानसिक अवस्था मन मर्जी है, आत्मक अवस्था इलाही हुक्म है। इत्थे अपने भाणे विच चलना है, उत्थे हुक्म रजाई चलना है। इत्थे कर्मबद्ध है, उत्थे कर्मां तों आजाद है। मानसिक अवस्था माया दी खिच है, आत्मक अवस्था प्रीत डोरी दी खिच है। इत्थे दुख कलेश है, उत्थे सदा कुशल खेम है। इत्थे ईरखा द्वैत है, उत्थे मैत्री भाव है। मानसिक अवस्था वैर विरोध अशांति है, आत्मक अवस्था प्यार है ते शांति है। इत्थे आवागमन है, उत्थे बौड़ ना मरना है। इत्थे जमा दे फेर विच है, उत्थे जमा तो आजाद है। इत्थे तृष्णा दी अग है, उत्थे तृप्त अघाए है। इत्थे दूजा भाव है, उत्थे इको इक है। इत्थे इच्छा है, उत्थे निरिच्छत है। हाँ जी, मानसिक अवस्था शिकायत है, रोष है, आत्मक अवस्था शुक्र है, भला है। मानसिक अवस्था होमे वेड़े मन का प्रगटावा है, जिस विच औगण भरपूर हैं। असी जो भी ख्याल इच्छा रीझा कर्म करते हाँ, सब होमे प्रायण हैं, अपना भाणा है, मन मर्जी है। इसलिए इलाही हुक्म तो बेसुरे ते उल्ट हाँ, ਜਿਸ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ। ਮਾਈਕੀ ਮੰਡਲ ਵਿੱਚ ਸਾਡੀਆਂ ਨੇਕੀਆਂ, ਇਹ ਸਾਡੇ ਪਰੋਪਕਾਰ, ਇਹ ਸਾਡੇ ਫਰਜ਼, ਮੋਹ, ਪਿਆਰ, ਪਾਠ, ਪੂਜਾ, ਕਰਮ ਕਾਂਡ ਆਦਿ ਸਭਨਾ ਅੰਦਰ ਹੋਮੇ ਦੀ ਲੇਸ਼ ਜਾਂ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਜਾਂਦੇ ਹਾਂ। ਹਾਂਜੀ, ਇਹ ਮਾਨਸਿਕ ਅਵਸਥਾ ਦੀ ਬਿਓਰਾ ਸੀ। ਹੁਣ ਹੈ ਆਤਮਕ ਅਵਸਥਾ। ਇਸ ਵਿੱਚ ਜੀਵ ਸਾਧ ਸੰਗਤ ਅਤੇ ਗੁਰੂ ਦੀ ਬਖਸ਼ਿਸ਼ ਦੁਆਰਾ ਜਦ ਇਲਾਹੀ ਹੁਕਮ ਬੁੱਝ ਲੈਂਦਾ ਹੈ ਤਾਂ ਉਹ ਆਪਣੀ ਹੋਮੇ ਨੂੰ ਆਤਮ ਪ੍ਰਾਇਣ ਕਰਕੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਰੁੜਿਆ ਜਾਂਦਾ ਹੈ ਅਤੇ ਆਤਮ ਪ੍ਰਕਾਸ਼ ਦੇ ਸਾਰੇ ਦੈਵੀ ਗੁਣ ਉਸ ਵਿੱਚ ਉਪਜ ਪੈਂਦੇ ਹਨ ਅਤੇ ਪ੍ਰਵੇਸ਼ ਹੋ ਜਾਂਦੇ ਹਨ। ਦੂਜੇ ਲਫਜ਼ਾਂ ਵਿੱਚ ਸਾਡੇ ਮਾਈਕੀ ਔਗਣ ਹੋਮੇ ਦਾ ਹੀ ਪ੍ਰਗਟਾਵਾ ਅਤੇ ਪਸਾਰਾ ਹਨ ਅਤੇ ਸਾਰੇ ਦੈਵੀ ਗੁਣ ਹੁਕਮ ਦਾ ਹੀ ਪ੍ਰਕਾਸ਼ ਅਤੇ ਪ੍ਰਤੀਕ ਹਨ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ, ਹੋਮੇ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੂਝਿਆ ਜਾਏ। ਹੋਮੇ ਵਿੱਚ ਜੀਉ ਬੰਦ ਹੈ, ਨਾਮ ਨਾ ਵਸੇ ਮਨ ਆਏ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ, ਹਉ ਹਉ ਕਰਤੇ ਕਰਮ ਰਤ, ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉ, ਤੋ ਇਹੂ ਕਰਮ ਵਿਕਾਰ। ਇਸ ਹੁਕਮ ਰਜਾਈ ਚੱਲਣ ਵਿੱਚ ਆਪਣੇ ਮਨ ਦੀ ਰੰਗਤ, ਆਪਣੇ ਮਨ ਦੀ ਮਰਜ਼ੀ, ਰੀਝਾਂ, ਚਾਉ, ਸਵਾਦ, ਤ੍ਰਿਸ਼ਨਾ, ਹੰਗਤਾ, ਵਲਵਲੇ, ਸਿਆਣਪਾਂ, ਚਤੁਰਾਈਆਂ, ਰੋਸੇ, ਗਿਲੇ, ਸ਼ਿਕਾਇਤਾਂ, ਈਰਖਾ, ਦਵੈਤ, ਵੈਰ, ਵਿਰੋਧ, ਸ਼ੱਕ, ਕਿਉਂ, ਕਿਆ, ਕੈਸੇ ਆਦਿ ਨੀਵੀਆਂ ਮਾਈਕੀ ਰੁਚੀਆਂ ਦੀ ਲੇਸ਼ ਵੀ ਨਹੀਂ ਹੋ ਸਕਦੀ। ਹਾਂਜੀ, ਇਲਾਹੀ ਹੁਕਮ ਵਿੱਚ ਵਿਸ਼ਾ ਹੁਕਮ ਦਾ ਹੈ। ਇੱਥੇ ਆਪਣੇ ਮਨ ਨੂੰ ਮਾਰਨ ਦਾ ਸਵਾਲ ਨਹੀਂ, ਕਿਉਂਕਿ ਹੌਂ ਧਾਰੀ ਮਨ ਨੂੰ ਮੋੜ ਮੋੜ ਕੇ, ਪ੍ਰੇਰ ਪ੍ਰੇਰ ਕੇ, ਸਾਧ ਸੰਗਤ ਵਿੱਚ ਵਿਚਰ ਕੇ, ਗੁਰਬਾਣੀ ਨਾਲ ਪਰਸ ਕੇ, ਸਿਮਰਨ ਕਰਕੇ, ਸੇਵਾ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾਂ ਵਿੱਚ ਭਿਉਂ ਭਿਉਂ ਕੇ, ਟੁੱਬੀਆਂ ਲਵਾ ਕੇ, ਪ੍ਰੇਮ ਪਿਆਲੇ ਪਿਲਾ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਪਿਆਰ ਦੀ ਪਿਉਂਦ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ ਹੈ। ਹਾਂਜੀ, ਫਿਰ ਦੁਹਰਾ ਦਈਏ ਕਿ ਆਪਣੇ ਮਨ ਨੂੰ ਮਾਰਨ ਦਾ ਸਵਾਲ ਹੀ ਨਹੀਂ, ਬਲਕਿ ਹੋਂ ਧਾਰੀ ਮਨ ਨੂੰ ਮੋੜ ਮੋੜ ਕੇ, ਪ੍ਰੇਰ ਪ੍ਰੇਰ ਕੇ, ਹਾਂਜੀ, ਇਸ ਹੋਂ ਧਾਰੀ ਮਨ ਨੂੰ ਸਾਧ ਸੰਗਤ ਵਿੱਚ ਵਿਚਰ ਕੇ, ਗੁਰਬਾਣੀ ਨਾਲ ਪਰਸ ਕੇ, ਸਿਮਰਨ ਕਰਕੇ, ਸੇਵਾ ਕਰਕੇ, ਪ੍ਰੀਤਮ ਦੇ ਪ੍ਰੀਤ ਪਿਆਰ ਦੇ ਸਵੈਪਨਾਂ ਵਿੱਚ ਭਿਉਂ ਭਿਉਂ ਕੇ, ਇਸ ਮਨ ਨੂੰ ਟੁੱਬੀਆਂ ਲਵਾ ਕੇ, ਪਿਰਮ ਪਿਆਲੇ ਪਿਲਾ ਕੇ, ਪ੍ਰੀਤ ਰੰਗਣ ਵਿੱਚ ਰੰਗ ਕੇ, ਪਿਆਰ ਦੀ ਪਿਉਂਦ ਚਾੜ ਕੇ, ਅਲਮਸਤ ਮਤਵਾਰੇ ਹੋ ਕੇ, ਮੈਂ ਮੇਰੀ ਤੋਂ ਬੇਖੁਦ ਹੋ ਕੇ ਹੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਹੁਕਮ ਰਜਾਈ ਚੱਲਣ ਦੀ ਜਾਚ ਸਿੱਖੀ ਜਾ ਸਕਦੀ ਹੈ। ਗੁਰਬਾਣੀ ਵਿੱਚ ਇਸ ਅਵਸਥਾ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੱਚੇ ਤੈ ਜਾਉ। ਹੁਕਮ ਰਜਾਈ ਚੱਲਣ ਲਈ ਤਿੰਨ ਸੱਸਿਆਂ ਦੀ ਕਮਾਈ ਕਰਨੀ ਹੈ ਜੀ, ਸੱਸਾ ਸਬਰ, ਸੱਸਾ ਸ਼ੁਕਰ ਅਤੇ ਸੱਸਾ ਸਿਮਰਨ। ਹਾਂਜੀ, ਹੁਕਮ ਰਜਾਈ ਚੱਲਣ ਲਈ ਤਿੰਨ ਸੱਸਿਆਂ ਦੀ ਕਮਾਈ ਕਰਨੀ ਹੈ। ਪਹਿਲਾ ਹੈ ਸਬਰ, ਆਪਣੀ ਸਿਆਣਪਾਂ ਅਤੇ ਵਿਉਂਤਾਂ ਨੂੰ ਲਾਂਭੇ ਰੱਖ ਕੇ ਜੋ ਕੁਝ ਇਲਾਹੀ ਰਜ਼ਾ ਦੁਆਰਾ ਬਖਸ਼ਿਸ਼ ਹੁੰਦੀ ਹੈ ਉਸ ਨੂੰ ਪ੍ਰੀਤਮ ਦੀ ਪਿਆਰ ਦਾਤ ਸਮਝ ਕੇ ਸਬਰ ਵਿੱਚ ਰਹਿਣਾ। ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ, ਫਰੀਦਾ देख पराई चोपड़ी ना तरसाए जियो, छादन भोजन की आस न करी अचिंत मिले सो पाए, दरवे सानू लोड़िए रुखां दी जी रांद। दूसरा है शुक्र, अपने प्रीतम वालों जो कुछ बख्शिश होवे उसनू प्रीत दात समझ के उसका शुकराना करना। हाँ जी, शुक्र की है? अपने प्रीतम वालों जो कुछ बख्शिश होवे उसनू प्रीत दात समझ के उसका शुकराना करना। जे मारे तां भी मेहर, जे मार जिवाले तां भी बख्शिश, जे कोल बहाले तां तेरी वड्याई, जे मार कड्डे पी तियाई, जे दुख भुख देवे तां प्रीतम दी मौज, जे लाभ होवे तां उस दी दात, जे घाटा होवे तां उस दी रजा, जे वड्याई होवे तां उस दी वड्याई, जे निंदा होवे तां उस दी मेहर। यानी जीवन दी हर हालत विच गमी खुशी दुख सुख, वड्याई निंदा, लाभ हानि, तंदरुस्ती बीमारी, जीवन मौत विच अपने प्रीतम दी मौज ते खुशी प्रतीत करनी, ते मन तन चित शुकराने विच रखना। ए है शुकर। ज्यों पावे त्यों राख लै, हम शरण प्रभ आए राम राजे, जे सुख दे ता तुझे अराधी, दुख भी तुझे तियाई, जे भुख दे ता इत ही राजा, दुख विच सुख मनाई, जे लोक सलाहे ता तेरी उपमा। हां जी, जे लोक सलाहे ता तेरी उपमा, जे निंदे ता छोड़ न जाई। तीसरा सस्सा जो कमाना है ओ है सिमरन, ऐसे मन मोहने सद बख्शिंद सद मेहरवान, प्रित पाले नित सार संभाले, लाड लडावे खेल खिलावे, अत प्रीतम रब नू शुकराने दी भावना नाल त्याउना, याद करना सिमरन करना ही साडा अव्वल फर्ज बनता है। हां जी, सिमरन की है? ऐसे मन मोहने सद बख्शिंद सद मेहरबान, प्रित पाले नित सार संभाले, लाड लडावे खेल खिलावे, अत प्रीतम रब नू शुकराने दी भावना नाल त्याउना, याद करना सिमरन करना ही साडा अव्वल फर्ज बनता है। ताके प्रीतम त्रुठ के अपने दरों घरों होर वधेरियां उचियां सुचियां दातां बख्शदा रहे, ते असी उस दे शुकराने विच उस दे अथाह निग्गे नानक प्यार दे हुलारियां विच कृत कृत हुंदे होए जीवन रूप सिमरन प्रभ तेरा बन जाइए। सिमरन कीते बगैर अंतर आत्मे अनुभव नहीं खुल सकदा, ते अनुभव बगैर हुक्म नहीं बुझया जा सकदा, हुक्म बुझे बगैर भाणा नहीं मन्या जा सकदा, भाणा मन्ने बगैर सबर संतोख नहीं हो सकदा, ते सबर संतोख बगैर शुकराना नहीं हो सकता। जदों मन नू इलाही प्रीत दी प्योंद चढ़दी है तां मन पूरन तौर ते आत्म प्रायण होके गुरु घर दा बै खरीद गोला बन जांदा है, ते सतगुर दी प्रेम दी डोरी नाल बजया होया ज्यों प्रीतम चलाए त्यों चलदा है, ज्यों तू चलावे तिव चलै स्वामी, होर क्या जाना गुण तेरे, जह बैसाले तह बैसा स्वामी, जह भेजै तह जावा, ज्यों बुलावै त्यों बोलै स्वामी, कुदरत कवन हमारी, मुल खरीदी लाला गोला, मेरा नाम सुभागा, ਗੁਰ ਕੀ ਬਚਨੀ ਹਾਟ ਬੇਕਾਨਾ, ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਊਠ ਉਹਾਂਕੂ ਦੋਰਿਓ। ਇਸ ਤਰ੍ਹਾਂ ਹੁਕਮ ਰਜਾਈ ਚੱਲਣਾ, ਇਹ ਫੋਕੇ ਗਿਆਨ ਦਾ ਵਿਸ਼ਾ ਨਹੀਂ। ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਕਮਾਇਆ ਜਾਂ ਭਾਣੇ ਵਿੱਚ ਚੱਲਿਆ ਨਹੀਂ ਜਾ ਸਕਦਾ। ਇਲਾਹੀ ਹੁਕਮ ਦੀ ਇਹ ਡੋਰੀ ਤਾਂ ਪ੍ਰੀਤਮ ਦੇ ਹੱਥ ਹੈ, ਅਤੇ ਉਹ ਆਪਣੀ ਮੌਜ ਵਿੱਚ ਜਿਵੇਂ ਸਾਨੂੰ ਚਲਾਏ, ਉਸੇ ਤਰ੍ਹਾਂ ਚੱਲਣਾ ਹੀ ਹੁਕਮ ਰਜਾਈ ਚੱਲਣਾ ਹੈ। ਇਸ ਵਿੱਚ ਹੋਮੇ ਵਾਲੀ ਮੈਂ ਮੇਰੀ ਦੀ ਭਾਵਨਾ ਤੂੰ ਤੇਰੀ ਵਿੱਚ ਬਦਲ ਜਾਂਦੀ ਹੈ। ਧਿਆਨ ਦੇਣਾ ਜੀ, ਹੁਕਮ ਰਜਾਈ ਚੱਲਣਾ ਮਹਾਂਪੁਰਖਾਂ ਦੇ ਬਚਨਾਂ ਦੁਆਰਾ ਫਿਰ ਦੁਬਾਰਾ ਦੁਹਰਾ ਦੇਈਏ ਕਿ ਹੁਕਮ ਰਜਾਈ ਚੱਲਣਾ ਇਹ ਫੋਕੇ ਗਿਆਨ ਦਾ ਵਿਸ਼ਾ ਨਹੀਂ। ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਕਮਾਇਆ ਜਾਂ ਭਾਣੇ ਵਿੱਚ ਚੱਲਿਆ ਨਹੀਂ ਜਾ ਸਕਦਾ। ਇਲਾਹੀ ਹੁਕਮ ਦੀ ਇਹ ਡੋਰੀ ਤਾਂ ਪ੍ਰੀਤਮ ਦੇ ਹੱਥ ਹੈ, ਅਤੇ ਉਹ ਆਪਣੀ ਮੌਜ ਵਿੱਚ ਜਿਵੇਂ ਸਾਨੂੰ ਚਲਾਏ, ਉਸੇ ਤਰ੍ਹਾਂ ਚੱਲਣਾ ਹੀ ਹੁਕਮ ਰਜਾਈ ਚੱਲਣਾ ਹੈ। ਇਸ ਵਿੱਚ ਹੋਮੇ ਵਾਲੀ ਮੈਂ ਮੇਰੀ ਦੀ ਭਾਵਨਾ ਤੂੰ ਤੇਰੀ ਵਿੱਚ ਬਦਲ ਜਾਂਦੀ ਹੈ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਭਾਲੇ। ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ। ਜਿਵੇਂ ਇਹ ਪ੍ਰੀਤ ਡੋਰੀ ਹਿੱਲੇ, ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ। ਇਹੋ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਅਤੇ ਭਾਣਾ ਮੰਨਣਾ ਹੈ। ਮੂੰਹ ਲਾਲਨ ਸਿਓ ਪ੍ਰੀਤ ਬਣੀ ਰਹਾਓ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਆਓ ਫਿਰ ਆਪਾਂ ਵੀ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ, ਮਨ ਮਰਜ਼ੀ ਤਿਆਗ ਕੇ ਇਲਾਹੀ ਪ੍ਰੀਤ ਡੋਰੀ ਨਾਲ ਬੱਜ ਜਾਈਏ, ਅਤੇ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਕਮਾਈਏ। ਆਓ ਫਿਰ ਆਪਾਂ ਵੀ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ, ਮਨ ਮਰਜ਼ੀ ਤਿਆਗ ਕੇ ਇਲਾਹੀ ਪ੍ਰੀਤ ਡੋਰੀ ਨਾਲ ਬੱਜ ਜਾਈਏ, ਅਤੇ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਕਮਾਈਏ। ਉਲਟ ਜਾਤ ਕੁਲ ਦੋਉ ਵਿਸਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ। ਹਮਰਾ ਝਗੜਾ ਕਹਾ ਨਾ ਕੋਉ, ਹਮਰਾ ਝਗੜਾ ਰਹਾ ਨਾ ਕੋਉ, ਪੰਡਿਤ ਮੁੱਲਾਂ ਛਾਡੇ ਦੋਉ ਰਹਾਓ। ਬੁਨ ਬੁਨ ਆਪ ਆਪ ਪਹਿਰਾਵੋ, ਜੈ ਨਹੀਂ ਆਪ ਤਾਂ ਹੋਏ ਗਾਵੋ। ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ। ਹਾਂਜੀ, ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ, ਅਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਪਹਿਚਾਣ ਲਵੇ ਤਾਂ ਉਹ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਔਜੜ ਵਿੱਚ ਪੈ ਜਾਂਦਾ ਹੈ, ਅਤੇ ਇਸ ਹੁਕਮ ਵਿੱਚ ਆਪਣੀ ਮਨ ਦੀ ਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਅਤੇ ਨਤੀਜੇ ਭੁਗਤਦਾ ਹੈ। ਇਲਾਹੀ ਹੁਕਮ ਅਤ ਸੂਖਮ, ਅਤ ਗੁੱਜਾ, ਅਤ ਅਪਾਰ ਹੈ, ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਅਸੀਂ ਮਨ ਮਤੀਏ ਹੁਕਮ ਦੀ ਰਵਾਨਗੀ ਵਿੱਚ ਆਪਣੀ ਮਨ ਮਰਜ਼ੀ ਰਲਾ ਕੇ ਹੁਕਮ ਦੀ ਸਹਿਜ ਚਾਲ ਜਾਂ ਭਾਣੇ ਵਿੱਚ ਵਿਘਨ ਪਾ ਦਿੰਦੇ ਹਾਂ, ਅਤੇ ਸੁਖਦਾਈ ਅਤੇ ਕਲਿਆਣਮਈ ਇਲਾਹੀ ਹੁਕਮ ਦੀਆਂ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਇਸ ਇਲਾਹੀ ਹੁਕਮ ਦੇ ਪਿੱਛੇ ਪ੍ਰੀਤ ਪ੍ਰੇਮ ਰਸ ਚਾਓ ਨਾਮ ਦੀ ਰੰਗਤ ਹੈ, ਜੋ ਦਿਮਾਗੀ ਸੂਝ ਅਤੇ ਅਕਲ ਤੋਂ ਪਰੇ ਹੈ। ਧਿਆਨ ਦੇਣਾ ਜੀ, ਇਹ ਇਲਾਹੀ ਹੁਕਮ ਦੇ ਪਿੱਛੇ ਪ੍ਰੀਤ ਪ੍ਰੇਮ ਰਸ ਚਾਓ ਨਾਮ ਦੀ ਰੰਗਤ ਹੈ, ਜੋ ਦਿਮਾਗੀ ਸੂਝ ਅਤੇ ਅਕਲ ਤੋਂ ਪਰੇ ਹੈ। ਇਸ ਵਿਚਾਰ ਨੂੰ ਹੋਰ ਸਮਝ ਗੋਚਰੀ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਮਾਂ ਦੀ ਮਮਤਾ, ਬੇਲਾਗਤਾ, ਨਿਸ਼ਕਾਮਤਾ, ਆਤਮਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ। ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਨਾ ਮਾਂ ਦੀ ਵੱਡਮੁੱਲੀ ਪ੍ਰੇਮ ਕਿਰਤ ਹੈ। ਉਹ ਆਪਣਾ ਸਾਰਾ ਜੀਵਨ ਆਪਣੇ ਬੱਚੇ 'ਤੇ ਨਿਛਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ ਅਤੇ ਆਪ ਦੁੱਖ ਝੱਲਦੀ, ਰਾਤਾਂ ਜਾਗਦੀ, ਜਫਰ ਜਾਲਦੀ ਹੈ ਆਪਣੇ ਰੂਪ ਦੀ ਲਾਲੀ ਨੂੰ ਜੋ ਉਸਨੇ ਸਾਲਾਂ ਬੱਧੀ ਸਾਂਭ ਸਾਂਭ ਕੇ ਰੱਖੀ ਸੀ। ਬੱਚੇ ਨੂੰ ਜਨਮ ਦੇਣ ਸਮੇਂ ਸਹਿਜ ਸੁਭਾਏ ਅਰਪਣ ਕਰ ਦਿੰਦੀ ਹੈ। ਇਹ ਮਾਂ ਰੂਪੀ ਪਿਆਰ ਵਿੱਚ ਰੱਬ ਦੀ ਰੱਬਤਾ ਹੈ, ਅਕਾਲ ਪੁਰਖ ਦਾ ਹੁਕਮ ਹੈ। ਮਮਤਾ ਦੇ ਇਸ ਅਣਦਿਸਦੇ ਗੁੱਝੇ ਛਿਪੇ ਹੋਏ ਭੇਦ ਨੂੰ, ਇਸ ਚੁੱਪ ਪ੍ਰੀਤ ਨੂੰ ਇਹ ਅਕਲਾਂ ਵਾਲੇ, ਇਹ ਬੁੱਧੀ ਮੰਡਲ ਦੇ ਕੈਦੀ ਇਹ ਅਨੁਭਵ ਨਹੀਂ ਕਰ ਸਕਦੇ। ਕੁਰਬਾਨ ਕੀਤਾ ਤਿਸੇ ਵਿੱਟੋਂ ਜਿਨ ਮੋਹ ਮਿੱਠਾ ਲਾਇਆ, ਇਹ ਕਹਿਣ ਕਹਾਣ ਸਮਝਣ ਸਮਝਾਉਣ ਦੀ ਗੱਲ ਹੀ ਨਹੀਂ, ਇਹ ਤਾਂ ਗੱਲ ਹੀ ਹੋਰ ਹੈ। ਇਸ ਤਰ੍ਹਾਂ ਮਾਂ ਬੜੀ ਸਬਰ ਸਬੂਰੀ ਨਾਲ ਜਫਰ ਜਾਲਦੀ, ਅਤਿਅੰਤ ਪੀੜਾ ਸਹਾਰ ਕੇ, ਜੀਵਨ ਨੂੰ ਜੋਖੋਂ ਵਿੱਚ ਪਾ ਕੇ, ਆਪਣਾ ਆਪਾ ਵਾਰ ਕੇ, ਆਪਣਾ ਆਪਾ ਵੰਡ ਕੇ, ਸਿਰਾਣੇ ਖਫਣ ਰੱਖ ਕੇ ਬੱਚੇ ਨੂੰ ਜਨਮ ਦਿੰਦੀ ਹੈ। ਇਸ ਅਲੌਕਿਕ ਕੁਰਬਾਨੀ ਅਤੇ ਇਲਾਹੀ ਚਮਤਕਾਰ ਦੁਆਰਾ ਬੱਚੇ ਨੂੰ ਨਵਾਂ ਜਨਮ ਹੀ ਨਹੀਂ ਦਿੰਦੀ, ਬਲਕਿ ਉਹ ਆਪ ਵੀ ਨਿਰੀਪੁਰੀ ਇਸਤਰੀ ਤੋਂ ਬਦਲ ਕੇ ਮਾਂ ਦਾ ਨਵਾਂ ਸਰੂਪ ਧਾਰਦੀ ਹੈ ਅਤੇ ਖੁਦ ਪ੍ਰਕਿਰਤੀ ਬਣਦੀ ਹੈ। ਇਹ ਸਭ ਕੁਝ ਇਲਾਹੀ ਹੁਕਮ ਦੀ ਅਨੋਖੀ ਅਤੇ ਅਚਰਜ ਕਰਾਮਾਤ ਹੈ, ਜਿਸ ਨੂੰ ਅਸੀਂ ਨਹੀਂ ਬੁੱਝਦੇ। ਮਾਂ ਬੱਚੇ ਦੇ ਸੂਖਮ ਪਿਆਰ ਦੇ ਇਲਾਹੀ ਭੇਦ ਨੂੰ ਜਾਣਨ ਲਈ ਆਪਣੇ ਹਿਰਦੇ ਵਿੱਚ ਪ੍ਰੇਮ ਅਗਨੀ ਬਾਲਣੀ ਪੈਂਦੀ ਹੈ। ਇਹ ਮਾਂ ਮਮਤਾ ਦੀ ਭਾਵਨਾ ਦਾ ਪ੍ਰੇਮ ਆਕਾਰ ਸਾਰੇ ਬ੍ਰਹਿਮੰਡ ਨੂੰ ਆਪਣੀ ਗਲਬੱਕੜੀ ਵਿੱਚ ਲੈ ਕੇ ਸ੍ਰਿਸ਼ਟੀ ਦੀਆਂ ਸਾਰੀਆਂ ਜੀਵਾਂ ਨੂੰ ਪ੍ਰਿਤਪਾਲਦਾ, ਨਿਤਸਾਰ ਸੰਭਾਲਦਾ, ਲਾਡ ਲਡਾਉਂਦਾ, ਖੇਲ ਖਿਲਾਉਂਦਾ ਹੈ। ਇਸ ਕਰਾਮਾਤੀ ਪਿਰਮ ਖੇਲ ਵਿੱਚ ਇਲਾਹੀ ਹੁਕਮ ਦਾ ਅਚਰਜ ਬਿਸਮਾਦੀ ਪ੍ਰਕਾਸ਼ ਪ੍ਰਗਟਾਵਾ ਅਤੇ ਪ੍ਰਤੀਕ ਹੈ। ਮਮਤਾ ਦੀ ਇਹ ਆਪਾ ਵਾਰਨ ਦੀ ਰੀਝ ਅਕਾਲ ਪੁਰਖ ਦੇ ਹੁਕਮ ਦੀ ਪਾਲਣਾ ਉਸ ਉੱਤੇ ਖੁਸ਼ ਹੋ ਕੇ ਕਰਤਾ ਆਪ ਇਸ ਚੁੱਪ ਪ੍ਰੀਤ ਦੇ ਭੇਦ ਨੂੰ ਪ੍ਰਕਾਸ਼ਦਾ ਹੈ ਅਤੇ ਮਾਂ ਪਿਆਰ ਵਿੱਚ ਆਪ ਸਿਰਜਣਹਾਰ ਬੱਚੇ ਦਾ ਰੂਪ ਧਾਰ ਕੇ ਮਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਜਦ ਤਾਈਂ ਬੱਚਾ ਆਪਣੀ ਮਾਂ ਦੇ ਪਿਆਰ ਦੀ ਛਤਰ ਛਾਇਆ ਹੇਠ ਰਹਿੰਦਾ ਹੈ, ਉਸਨੂੰ ਕੋਈ ਫਿਕਰ ਚਿੰਤਾ ਸਿਆਣਪ ਨਹੀਂ ਕਰਨੀ ਪੈਂਦੀ। ਉਸਦੀ ਪਰਵਰਿਸ਼ ਮਾਂ ਪਿਆਰ ਰਾਹੀਂ ਇਲਾਹੀ ਹੁਕਮ ਵਿੱਚ ਹੋ ਰਹੀ ਹੈ ਅਤੇ ਉਸ ਦੀਆਂ ਸਾਰੀਆਂ ਲੋੜਾਂ ਸਹਿਜੇ ਪੂਰੀਆਂ ਹੋ ਰਹੀਆਂ ਹਨ। ਜਿਉਂ ਜਿਉਂ ਬੱਚੇ ਅੰਦਰ ਸਿਆਣਪ ਆਉਂਦੀ ਜਾਂਦੀ ਹੈ, ਇਲਾਹੀ ਬਖਸ਼ਿਸ਼ਾਂ ਦੀ ਰਵਾਨਗੀ ਵਿੱਚ ਵਿਘਨ ਪੈਂਦਾ ਜਾਂਦਾ ਹੈ ਅਤੇ ਉਹ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਫਿਕਰ ਚਿੰਤਾ ਦਾ ਸ਼ਿਕਾਰ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਬੱਚਾ ਇਲਾਹੀ ਹੁਕਮ ਦੀ ਰਜ਼ਾ ਵਿੱਚੋਂ ਨਿਕਲ ਕੇ ਇਲਾਹੀ ਬਖਸ਼ਿਸ਼ਾਂ ਤੋਂ ਵਾਂਝਾ ਹੋ ਜਾਂਦਾ ਹੈ ਅਤੇ ਫਿਕਰ ਚਿੰਤਾ ਕਲਪਨਾ ਦੀਆਂ ਪੰਡਾਂ ਚੁੱਕੀ ਫਿਰਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਦੇਖਣ ਨੂੰ ਤਾਂ ਪ੍ਰਤੀਤ ਹੁੰਦਾ ਹੈ ਕਿ ਉਸਦੀ ਪਰਵਰਿਸ਼ ਉਸਦੇ ਮਾਂ ਬਾਪ ਕਰ ਰਹੇ ਹਨ। ਅਸਲ ਵਿੱਚ ਇਹ ਪਰਵਰਿਸ਼ ਅਕਾਲ ਪੁਰਖ ਦੇ ਹੁਕਮ ਦੀ ਗੁੱਝੀ ਸਹਿਜ ਚਾਲ ਦੀ ਪਿਰਮ ਖੇਲ ਹੈ ਜੀ। ਇਸ ਗੁੱਝੇ ਭੇਦ ਨੂੰ ਕੋਈ ਵਿਰਲਾ ਗੁਰਮੁਖੀ ਜਾਣਦਾ, ਬੁੱਝਦਾ, ਪਹਿਚਾਣਦਾ ਹੈ। ਦੂਜੇ ਲਫਜ਼ਾਂ ਵਿੱਚ ਇਲਾਹੀ ਸੁਖਦਾਈ ਅਤੇ ਕਲਿਆਣਕਾਰੀ ਪ੍ਰੇਮ ਸਵੈਪਨਾਂ ਦੀ ਗੋਦ ਵਿੱਚੋਂ ਨਿਕਲ ਕੇ ਬੱਚਾ ਆਪਣੀ ਹੋਮੇ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦਾ ਅਤੇ ਜਮਾਂ ਦੇ ਵਸ ਪੈਂਦਾ ਹੈ। ਇਸ ਤਬਦੀਲੀ ਦਾ ਮੁੱਢ ਕਾਰਨ ਭੋਲੇਪਨ ਦਾ ਤਿਆਗ, ਹੋਮੇ ਦਾ ਭਰਮ, ਮੈਂ ਮੇਰੀ ਦਾ ਅਹਿਸਾਸ ਅਤੇ ਸਿਆਣਪਾਂ ਚਤਰਾਈਆਂ ਦਾ ਆਵੇਸ਼ ਹੀ ਹੈ। ਹਾਂਜੀ, ਕਿਉਂ ਬੱਚਾ ਮਾਂ ਦੀ ਗੋਦ 'ਚੋਂ ਨਿਕਲ ਕੇ ਭਰਮ ਹੋਮੇ ਦੇ ਭਰਮ ਭੁਲਾਵੇ ਵਿੱਚ ਠੋਕਰਾਂ ਖਾਂਦਾ ਹੈ ਅਤੇ ਜਮਾਂ ਦੇ ਵਸ ਪੈਂਦਾ ਹੈ? ਉਹਦੇ ਭੋਲੇਪਨ ਦਾ ਤਿਆਗ, ਹੋਮੇ ਦਾ ਭਰਮ, ਮੈਂ ਮੇਰੀ ਦਾ ਅਹਿਸਾਸ ਅਤੇ ਸਿਆਣਪਾਂ ਚਤਰਾਈਆਂ ਦਾ ਆਵੇਸ਼ ਹੀ ਹੈ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਪਾਲਣ ਪੋਸ਼ਣ ਦੀ ਇਹ ਕਠਿਨ ਕਿਰਿਆ ਪ੍ਰੇਮ ਰਸ ਵਿੱਚ ਲੀਨ ਹੋਈ ਮਾਂ ਨੂੰ ਆਨੰਦਮਈ ਲੱਗਦੀ ਹੈ। ਘਰ ਦੇ ਕੰਮਾਂ ਕਾਰਾਂ ਵਿੱਚ ਗਲਤਾਨ ਮਾਂ ਆਪਣੇ ਬੱਚੇ ਵਿੱਚ ਹੀ ਲਿਵ ਲਾਈ ਰੱਖਦੀ ਹੈ। ਚੁੱਲ੍ਹੇ ਵਿੱਚ ਅੱਗ ਬਾਲਦੀ ਚੱਕੀ ਚੌਂਦੀ ਪਸੀਨੇ ਦੇ ਦੀ ਬੋ ਨਾਲ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰੁੜ ਰੁੜ ਕੇ ਆਪੇ ਆ ਜਾਂਦਾ ਹੈ। ਦੁੱਧ ਚੁੰਘਣ ਲੱਗ ਪੈਂਦਾ ਹੈ ਮਾਂ ਦੇ ਪਿਆਰ ਦੀਆਂ ਅੰਮ੍ਰਿਤ ਕੁੱਟਾਂ ਭਰਦਾ ਭਰਦਾ ਸਭ ਕੁਝ ਭੁੱਲ ਜਾਂਦਾ ਹੈ। ਜੇਕਰ ਬੱਚਾ ਖੇਡਦਾ ਖੇਡਦਾ ਸੜਿਹਾਂਦ ਵਾਲੀ ਥਾਂ ਜਾਂ ਗੰਦਲੇ ਪਾਣੀ ਵਿੱਚ ਡਿੱਗ ਪਵੇ ਗੰਦਾ ਹੋ ਜਾਏ ਉਸਦੇ ਸੱਟ ਵੱਜੇ ਤਾਂ ਮਾਂ ਭਾਵੇਂ ਸਜੀ ਧਜੀ ਪੂਰਾ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਣ ਪਰ ਆਪਣੇ ਲਾਲ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਰੋਂਦੇ ਕੁਰਲਾਂਦੇ ਲਿਬੜੇ ਤਿਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾ ਲਵੇਗੀ। ਪਿਆਰ ਨਾਲ ਚੁੰਮ ਚੱਟ ਕੇ ਰੱਬੀ ਪ੍ਰੇਮ ਦੀਆਂ ਅਜਲੀ ਚਰਨਾਟਾਂ ਰਾਹੀਂ ਬਾਲ ਨੂੰ ਦੁੱਧ ਚੁੰਘਾਉਂਦੀ ਹੈ। ਫਿਰ ਉਸਨੂੰ ਲੱਖ ਲੱਖ ਅਸੀਸਾਂ ਦੇ ਕੇ ਲੋਰੀਆਂ ਗਾ ਗਾ ਕੇ ਥਾਪੜ ਥਾਪੜ ਕੇ ਸੁਆਉਂਦੀ ਹੈ। ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ ਨਾ ਕੋਈ ਮੁਕਤੀ ਦੀ ਇੱਛਾ, ਸਗੋਂ ਮਾਂ ਤਾਂ ਪਿਆਰ ਵਿੱਚ ਆਪਾ ਗਵਾ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ ਜੋ ਇੱਕ ਅਲੌਕਿਕ ਇਲਾਹੀ ਪ੍ਰੀਤ ਕ੍ਰਿਸ਼ਮਾ ਹੈ। ਗੁਰਬਾਣੀ ਵਿਚਾਰ ਹੁਕਮ ਭਾਗ 8 ਲੇਖ ਨੰਬਰ 32। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਆਤਮਕ ਲਿਖਣੀਆਂ ਮਹਾਂਪੁਰਖ ਗੁਰਮੁਖ ਪਿਆਰਿਆਂ ਨੇ ਆਪ ਆਤਮਕ ਅਨੁਭਵ ਦੁਆਰਾ ਸਵਾਸ ਸਵਾਸ ਸਿਮਰਨ ਕਰਕੇ ਜੋ ਆਪ ਜੀਆਂ ਨੂੰ ਆਤਮਕ ਮੰਡਲ ਦੇ ਝਲਕਾਰੇ ਵਜੇ ਅਨੁਭਵ ਪ੍ਰਾਪਤ ਹੋਏ, ਆਪ ਜੀਆਂ ਨੇ ਇਹਨਾਂ ਲੇਖਣੀਆਂ ਵਿੱਚ ਅੰਕਿਤ ਕੀਤੇ ਹਨ। ਜੋ ਸ਼ਬਦ ਸੁਰਤ ਮਾਰਗ ਦੇ ਪਾਂਧੀਆਂ ਲਈ ਇਹ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ ਅਤੇ ਸਾਨੂੰ ਆਤਮਕ ਤੌਰ 'ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੀਆਂ ਹਨ ਜੀ। ਹੁਕਮ ਦੇ ਵਿਸ਼ੇ 'ਤੇ ਆਪ ਜੀਆਂ ਨੇ 9 ਲੇਖ ਲਿਖੇ ਹਨ, ਸੰਗਤ ਦੇ ਵਿਸ਼ੇ 'ਤੇ 14 ਲੇਖ ਲਿਖੇ ਹਨ, ਸਿਮਰਨ ਦੇ ਵਿਸ਼ੇ 'ਤੇ 16 ਲੇਖ ਲਿਖੇ ਹਨ। 132 ਲਿਖਤਾਂ ਇਹ ਪੰਜਾਬੀ ਵਿੱਚ ਬਾਹਰ ਲੱਗੇ ਸਟਾਲ 'ਤੇ ਉਪਲਬਧ ਹਨ ਜੀ। ਇਹਨਾਂ ਸਾਰੀਆਂ ਲਿਖਤਾਂ ਦਾ ਹਿੰਦੀ ਵਿੱਚ ਵੀ ਤਰਜਮਾ ਹੋ ਚੁੱਕਿਆ ਹੈ, ਕੁਝ ਕੁ ਲਿਖਤਾਂ ਇੰਗਲਿਸ਼ ਵਿੱਚ ਹਨ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, ਆਪ ਜੀਆਂ ਨਾਲ ਲੇਖਣੀਆਂ ਨੂੰ ਘਰ ਲਿਜਾ ਕੇ ਆਤਮਕ ਲਾਹੇ ਪ੍ਰਾਪਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।